गौड़ी ज्यों काप के कर मुष्ट चंदन की लुभद न त्याग दयो। कप नहीं कहना कस के, कप कप नाम हुंदा बांदर दा। मुष्ट चंदन की पहला प्रसंग जिहड़ा पिछले शब्द विच कह के आए हैं, इस शब्द विच पूरा प्रसंग बांदर दा दसदे ने। कहने जिवें बांदर दे हाथ विच जदों छोलियां दी मुट्ठी आउंदी है तां लोभ करके उहनूं छड्ड नहीं सकदा ते फड़न वाले आके फड़ लैंदे ने। जो जो कर्म किए लालच स्यों ते फिर ग्रह परयो। इसे प्रकार ये जीव रूप बांदर ने जेड़े जेड़े भी कर्म किए ने पदार्थां दी प्राप्ति दे लालच लग के किए ने, इसलिए वह कर्म फिर ये गल विच फाही रूप बन के पै गए, मुड़ के गलों ही नहीं लहदे। फिर तो सतगुर सिख के बंधन कट है, गुर का सिख विकार ते हट है। पर किवें कहने सतगुर सिख को नाम धन दे गुर का सिख वटभागी है। बस मैं सतगुरु के चरणी पै के कह महाराज संगल खोल दे, हुण फस गया मैं। भगत बिन बिरथे जन्म गयो। निरंकार की भगती तो बिना जन्म जिहड़ा सी व्यर्थ कर्मा दे करन विच मनुख एवें गवा के चलिया जांदा, कदर नहीं हुंदी। बहुत जोर साडा इन्ना जोर लग जांदा पर उपकार करदे आ, रोटियां तो दो खाणियां, मैनू दो कुर्ते पजामे नहीं मुकदे सारे साल च, असीं घरों क्यों निकले। बई दुनिया नूं भी समझा दीए, आ प्रचार गुरु का कर दीए, बाणी राही समझा दीए, ज्ञान दे दीए, नहीं तो घरे बह के भी आराम नाल भगती कर सकते हैं। निकले तो परोपकार लईए, भले वास्ते हैं। इन्नी उम्र हो गई, 30 साल हो गए, 31वां साल लग चलिया प्रचार करद्या नूं इस लाइन दे विच। पंथ दी सेवा वाहिगुरु ने बहुत ज्यादा करवाई पहलां तों ही लैके, इन्नी सेवा दे बावजूद भी अकिरत घण हले साडे मगर पए होए ने। कहिंदे अकिरत घण जिहड़ा हुंदा ना बाला ही भैड़ा हुंदा, वह हले भी किरत कण कोई ना कोई बोलते ने, उन्होंने ढेले की अकल नहीं होंगी, गल्ला मारते एडी एडी जिन्हें आप ना दे चुरू भर पानी ते निंदा जे गंगा यानी। सो वाहिगुरु आ किरत कणा समत बख्शे। साध संगत भगवान भजन बिन कही ना सच रहे हो रहाओ। सत संगत विच जाके भगवान के भजन तो बिना यह जीव किसी तरह भी सचो चचे औंकड़ सुख विच नहीं रहिंदा। कहिंदे कहीं ना सच रहो, किते भी सुख नहीं, किते भी सच नहीं, सच्चा नाम किते भी नहीं। साध संगत भगवान भजन बिन विश्राम दे के कहंदे ने, ज्यों उद्यान कुसम प्रफुलित किन्है ना घराओ लयो। कहिंदे जिवें जंगल बीया बाण विच खिड़े हुए फुल्लां दी घराओ हुंदी खुशबू, किसी ने भी घराओ हुंदा। घराण इंद्रिय नक नूं कहंदे ने, नक द्वारा नहीं लई किसी ने खुशबू, क्यों जंगल च फुल खिड़िया मुरझा गया खत्म हो गया। इसे तरह ही उन्हां मनमुखां दा जन्म भी व्यर्थी चलिया गया, वह मनुखा जन्म दे सही प्रयोजन नूं प्राप्त नहीं किया। बस सारी जिंदगी बस खा लो पी लो मौजां कर लो, आ पांच चार काम जे करी जांदे ने, अखीर मरन वेले कहिंदे मैं तां कोई माड़ा काम नहीं किया, मैनू पता नहीं रब ने क्यों दुख देता इन्ना। तैसे भ्रमत अनेक जोन मैं फिर काल हयो। कहने इवें ही यह जीव नाम सिमरन तो बिना अनेक जूनिया च फिरदा, काल भगवान इनू बार बार हयो दा अर्थ मारदा, बार बार हयो करदा मारदा। या धन जोबन अर सुतदारा पेखन कौ जो दयो। ये धन ये जवानी पुत्र इस्त्री ये सारे पदार्थ जो वाहिगुरु ने दिते है, वो पेखन की है जमैश करने वास्ते दिते है, उन्हें देखा इधर फसदा कि नहीं फसदा, जान के दिते है कि वेखा इधर लगता कि मेरे अल लगता, मेरा भजन करता जां इधर लगता। इस करके पुरशा तू इन्हां नूं पेख ना, इन्हां नूं वेख, ये तो तेरी परख वास्ते है। पेखन को जो दयो, रब देखदा भी की करदा देखा है। ये जिन्ने क पदार्थ दिते ने वह पेखन हुंदा बाजीगर दी माया वांगू झूठे ही ने सारे। ये ध्यान रख के बंदगी बहुती तां करनी है, उधर नहीं जाना। तेन ही माह अटक जो उर्जे इंद्री प्रेर लयो। उन्हां पदार्थां विच जो पुरश अटक के उर्जे हुंदे ने फसे पए ने, उन्हां नूं इंद्रियां ने अपनी तरफ ही खिंच लिया, प्रेर लिया, आ खाण वाली चीज बड़ी स्वाद, आ देखण वाली चंगा भला, मन टिकिया होवे नाम दे विच को खाण लग जो एकदम स्वाद च मन चले जा, आ बड़ा स्वाद आ, बड़ा वधिया देखण वाला, सुनण वाली चीज च फस जांदा। इस प्रकार कहिंदे ने कि तेनू परखण नूं ही सारियां चीजां रखियां। बाजारां विच भी नवीआं चीजां रोज कढ़दे आ, मोबाइल वाले ਮਹੀਨੇ ਕੇ ਬਾਅਦ ਨਵਾਂ ਮੋਬਾਈਲ ਕੱਢਣੇ, ਨਿਆਣੇ ਭੱਜ ਭੱਜ ਜਾਂਦੇ ਕਮਲੇ ਹੋ, ਨਵਾਂ ਮੋਬਾਈਲ ਆ ਗਿਆ, ਨਵਾਂ ਟੀਵੀ ਆ ਗਿਆ, ਹੁਣ ਇੱਕ ਨਵੀਂ ਕਾਰ ਆਈ ਹੈ, ਇੱਕ ਨਵੀਂ ਘੜੀ ਆ ਗਈ ਦੁਨੀਆਂ ਤੇ, ਨਵੀਂ ਚੀਜ਼ ਆ ਗਈ। ਇਹ ਸਾਰੀਆਂ ਵੇਖਣ ਕੁਝ ਦਿਓ, ਇਹ ਸਾਰੀਆਂ ਦੇਖਣ ਨੂੰ ਪਰਖਣ ਨੂੰ ਹੀ ਹੈ, ਗੱਲਾਂ ਕੁਛ ਵੀ ਨਹੀਂ ਹੁੰਦੀਆਂ। ਸਾਰੀਆਂ ਚੀਜ਼ਾਂ ਐਵੇਂ ਇੱਕ ਸਵਾਦ ਪਏ ਹੋਏ ਨੇ। ਮਹਾਰਾਜ ਸੱਚੇ ਪਾਤਸ਼ਾਹ ਇਹ ਵੀ ਕਹਿੰਦੇ ਕਿ ਥਾਂ ਥਾਂ ਦੇ ਉੱਤੇ ਖੇਹ ਖਾਂਦਾ ਫਿਰਦਾ, ਤੋ ਇਹ ਸਿਰਫ ਐਵੇਂ ਹੀ ਭਟਕਿਆ ਹੋਇਆ ਜੀਵ ਹੈ, ਮਨ ਇੱਕ ਜਗ੍ਹਾ ਦੇ ਉੱਤੇ ਟਿਕਦਾ ਨਹੀਂ ਇਹ ਜੀਵ ਦਾ ਉੱਤਾ। ਤੋ ਇੰਦਰੀਆਂ ਦਾ ਪ੍ਰੇਰ ਲਿਆ ਹੋਇਆ ਜੋ ਪੁਰਸ਼ ਇਹਨਾਂ ਸੰਬੰਧੀਆਂ ਵਿੱਚ ਪਦਾਰਥਾਂ ਚ ਅਟਕ ਕੇ ਫਸ ਰਿਹਾ, ਉਹ ਫਿਰ ਜੰਮਦਾ ਮਰਦਾ ਜੰਮਦਾ ਮਰਦਾ ਹੀ ਰਹਿੰਦਾ। ਔਧ ਅਨਲ ਤਨ ਤਿਨਕੋ ਮੰਦਰ ਚਹੁੰਦਿਸ ਠਾਟ ਠਯੋ। ਸਰੀਰ ਇੱਕ ਕਹਿੰਦੇ ਨੇ ਤਿੰਨ ਤ੍ਰਿਣ ਹੁੰਦਾ, ਕੱਖਾਂ ਦਾ ਮੰਦਰ ਹੈ ਇਸ ਦੇਹੀ ਦੇ ਚੌਹੀ ਪਾਸੇ। ਔਧ ਉਮਰ ਰੂਪੀ ਅਨਲ ਅਗਨੀ ਦਾ ਬਣਾਓ ਬਣਿਆ ਹੋਇਆ, ਪਾਵਕ ਤਰਾ ਜਲਾਵਤ ਹੈ, ਪਾਵਕ ਤਲਾ ਜਰਾਵਤ ਹੈ, ਕਹਿੰਦੇ ਉਹ ਥੱਲੇ ਅੱਗ ਬਾਲੀ ਹੋਈ ਹੈ ਕਿ ਤ੍ਰਿਣਕੋ ਮੰਦਰ ਸਾਸ ਵਾਰਿਓ। ਮਹਾਰਾਜ ਨੇ ਪੰਜਵੇਂ ਪਾਤਸ਼ਾਹ ਬਿਲਾਵਲ ਰਾਗ ਵਿੱਚ ਵੀ ਇਹ ਬਚਨ ਲਿਖੇ ਨੇ, ਕਹਿੰਦੇ ਉਮਰਾ ਸਹਿਜ ਜੋ ਸਰੀਰ ਹੈ ਇਹੀ ਕੱਖਾਂ ਦਾ ਮੰਦਰ ਹੈ, ਇਸਦੇ ਚੌਹੀ ਪਾਸੇ ਕਾਲ ਰੂਪੀ ਅਗਨੀ ਦਾ ਬਣਾਓ ਬਣਿਆ ਹੋਇਆ ਹੈ। ਤ੍ਰਿਣਕੋ ਮੰਦਰ ਸਾਸ ਵਾਰਿਓ, ਪਾਵਕ ਤਲਾ ਜਰਾਵਤ ਹੈ, 821 ਅੰਗ ਤੇ ਆਏ। ਕਹਿ ਕਬੀਰ ਭੈ ਸਾਗਰ ਤਰਨ ਕਹੋ, ਮੈਂ ਸਤਿਗੁਰ ਓਟ ਲਇਓ। ਸੋ ਇਸ ਕਹੋ ਨਾਨਕ ਬੰਧਨ ਕਾਟਨ ਕਹੋ, ਮੈਂ ਸਤਿਗੁਰ ਪੁਰਖ ਧਿਆਵਤ ਹੈ, ਉਹ ਅਖੀਰਲੀ ਪੰਕਤੀ ਉਹ ਸ਼ਬਦ ਹੀ ਇਹ। ਸੋ ਇਸ ਕਰਕੇ ਇੱਥੇ ਕਬੀਰ ਜੀ ਕਹਿੰਦੇ ਨੇ ਭੈ ਦਾ ਸੰਸਾਰ ਸਮੁੰਦਰ ਦੇ ਤਰਨੇ ਨੂੰ ਮੈਂ ਸਤਿਗੁਰਾਂ ਦੀ ਓਟ ਨੂੰ ਲੈਣਾ ਕੀਤਾ। ਕਬੀਰ ਜੀ ਕਹਿੰਦੇ ਸਤਿਗੁਰਾਂ ਬਿਨਾਂ ਕੋਈ ਨਹੀਂ ਛੁਡਾ ਸਕਦਾ। ਪੰਜਵੇਂ ਪਾਤਸ਼ਾਹ ਕਹਿੰਦੇ ਨੇ ਬਈ ਮੈਂ ਸਤਿਗੁਰ ਪੁਰਖ ਧਿਆਵਤ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਤਿਗੁਰ ਸਿੱਖ ਕੇ ਬੰਧਨ ਕਾਟ ਹੈ, ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਧਾਤਾ। ਆਪਣੇ ਆਪ ਨਹੀਂ ਬਚਿਆ ਜਾਂਦਾ ਹੁੰਦਾ ਇਹਨਾਂ ਸਾਰੀਆਂ ਚੀਜ਼ਾਂ ਤੋਂ, ਭੱਜ ਕੇ ਗੁਰਾਂ ਦੀ ਸ਼ਰਨ ਪੈ ਜਾਓ, ਗੁਰੂ ਵਾਲੇ ਬਣ ਜਾਓ, ਨਾਮ ਜਪ ਲਓ। ਗੌੜੀ ਪਾਣੀ ਮੈਲਾ ਮਾਟੀ ਗੋਰੀ, ਇਸ ਮਾਟੀ ਕੀ ਪੁੱਤਰੀ ਜੋਰੀ। ਕੋਈ ਹੰਕਾਰੀ ਬੰਦਾ ਆਇਆ ਉਹਨੂੰ ਉਪਦੇਸ਼ ਕਰਦੇ ਨੇ, ਬਾਹਲਾ ਹੀ ਕਈਆਂ ਸਰੀਰ ਦੀ ਆਕੜ, ਪੈਸੇ ਦੀ ਆਕੜ, ਮੇਰਾ ਰੰਗ ਬੜਾ ਵਧੀਆ, ਸਾਡੇ ਐ ਲੰਬਾ ਕੱਦ ਜੇ ਵੋ, ਪਤਾ ਨਹੀਂ ਕਿੱਥੇ ਤੱਕ ਹੰਕਾਰ ਚੜਿਆ ਹੁੰਦਾ ਉਹਨਾਂ ਨੂੰ। ਇਹੋ ਜਿਹੇ ਬੰਦਿਆਂ ਨੂੰ ਫਿਰ ਉਹਦਾ ਮੂਲ ਯਾਦ ਕਰਾਈਦਾ ਵੀ ਤੂੰ ਹੈ ਕੀ, ਹੋਏ ਕੀ ਚੀਜ਼ ਹੈ ਤੂੰ। ਪਾਣੀ ਮੈਲਾ, ਪਿਤਾ ਦਾ ਜਿਹੜਾ ਬੀਰਜ ਅਪਵਿੱਤਰਾ ਤੇ ਮਾਟੀ ਗੋਰੀ, ਮਾਤਾ ਦੀ ਰਕਤ ਜਿਹੜੀ ਗੋਰੀ ਤੋਂ ਭਾਵ ਲਾਲ ਹੈ, ਖੂਨ ਹੈ, ਉਹ ਵੀ ਅਪਵਿੱਤਰ ਹੈ। ਇਸ ਅਪਵਿੱਤਰ ਬੀਰਜ ਦੇ ਮਿਲਾਪ ਕਰਕੇ ਦੇਹ ਦੀ ਪੁਤਲੀ ਜੋੜਨਾ ਕੀਤੀ ਪਰਮਾਤਮਾ ਨੇ। ਜਿਵੇਂ ਕਹਿੰਦੇ ਮਾਂ ਕੀ ਰਕਤ ਪਿਤਾ ਬਿੰਦ ਧਾਰਾ, ਮੂਰਤ ਸੂਰਤ ਕਰ ਆ ਪਾਰਾ। ਤੂੰ ਵਾਹਿਗੁਰੂ ਅੱਗੇ ਪ੍ਰਾਰਥਨਾ ਹੈ ਕਿ ਤੂੰ ਐਵੇਂ ਗੰਦਗੀ ਤੋਂ ਥੈਲਾ, ਗੰਦਗੀ ਤੋਂ ਬਣਿਆ, ਸੋ ਇਹ ਜਿਹੜਾ ਮੈਲਾ ਪਾਣੀ ਤੋਂ ਤੂੰ ਤੇਰਾ ਉਤਪਤੀ ਹੋਈ ਹੈ, ਕੀ ਹੈ ਹਮ ਕੀਰੇ ਕਿਰਮ ਹੈ, ਔਰ ਇਸ ਤੋਂ ਉੱਤੇ ਕੀ ਹੈ। ਬਹੁਤਾ ਜ਼ਿਆਦਾ ਆਪਣੇ ਆਪ ਨੂੰ ਹੰਕਾਰ ਚੜ੍ਹ ਜੇ ਫਿਰ ਉਹਦੇ ਹੰਕਾਰ ਦੇ ਲੈਵਲ ਨੂੰ ਘਟਾਉਣ ਲਈ ਫਿਰ ਇਸ ਤਾੜਨਾ ਦਾ ਉਪਦੇਸ਼ ਕਰਦੇ ਨੇ। ਮੈਂ ਨਾਹੀ ਕੱਛ ਆਹੇ ਨਾ ਮੋਰਾ, ਤਨ ਧਨ ਸਭ ਰਸ ਗੋਬਿੰਦ ਤੋਰਾ ਰਹਾਓ। ਕਹਿੰਦੇ ਆਮ ਬੇਨਤੀ ਕਰੋ ਵਾਹਿਗੁਰੂ ਹੱਥ ਜੋੜ ਕੇ, ਮੈਂ ਕੋਈ ਚੀਜ਼ ਨਹੀਂ ਹਾਂ ਅਤੇ ਨਾ ਹੀ ਮੇਰਾ ਕੁਝ ਪਦਾਰਥ ਆਹੇ ਹੈ। ਹੇ ਪਰਮੇਸ਼ਰ, ਹੇ ਗੋਬਿੰਦ, ਸਰੀਰ ਦੌਲਤ ਸਾਰਿਆਂ ਰਸਾਂ ਦਾ ਸਵਾਦ ਇਹ ਸਭ ਆਪਦਾ ਹੀ ਦਿੱਤਾ ਹੋਇਆ ਜੀ ਮੈਨੂੰ। 337 ਅੰਗ ਤੇ ਫਰਮਾਉਂਦੇ ਨੇ ਵਿਸ਼ਰਾਮ ਦੇ ਕੇ, ਇਸ ਮਾਟੀ ਮਹਿ ਪਵਨ ਸਮਾਇਆ, ਝੂਠਾ ਪਰਪੰਚ ਜੋਰ ਚਲਾਇਆ। ਇਸ ਮਿੱਟੀ ਰੂਪ ਦੇਹ ਵਿੱਚ ਉਸ ਵਾਹਿਗੁਰੂ ਦੇ ਹੁਕਮ ਨਾਲ ਪਵਨ ਹੁੰਦਾ ਸਵਾਸ ਸਮਾ ਰਹੇ ਨੇ। ਸੋ ਜਿਸ ਵਾਹਿਗੁਰੂ ਨੇ ਆਪਣੇ ਜ਼ੋਰ ਨਾਲ ਝੂਠੇ ਸੰਸਾਰ ਨੂੰ ਸੱਚਾ ਕਰਕੇ ਚਲਾਇਆ, ਇਸ ਸੰਸਾਰ ਵਿੱਚ ਜੀਵ ਨੇ ਆਪਣਾ ਆ ਕੇ ਝੂਠਾ ਹੁਕਮ ਚਲਾਉਣਾ ਕੀਤਾ, ਸਮਝਦਾ ਤਾਂ ਹੈ ਨਹੀਂ ਇਹ। ਕਿਨਹੂ ਲਾਖ ਪਾਂਚ ਕੀ ਜੋਰੀ, ਅੰਤ ਕੀ ਬਾਰ ਗਗਰੀਆ ਫੋਰੀ। ਜੇ ਕਿਸੇ ਨੇ ਹਿੰਮਤ ਕਰਕੇ ਕਰਮਾਂ ਅਨੁਸਾਰ 5 ਲੱਖ ਰੁਪਈਆਂ ਦੀ ਕੁੰਨੀ ਜੋੜ ਲਈ ਤਾਂ ਕੀ ਲਾਭ ਹੈ, ਕਿਉਂਕਿ ਪ੍ਰਾਣ ਛੱਡਣ ਵੇਲੇ ਤਾਂ ਨਾਲ ਨਹੀਂ ਜਾਣੀ। ਸਭ ਦੇ ਸਿਰ ਕੋਲ 2 ਪੈਸਿਆਂ ਦੀ ਮਿੱਟੀ ਦੀ ਘੜੀ ਭੰਨੀ ਜਾਂਦੀ ਹੈ, ਸੋਨੇ ਦੀ ਘੜੀ ਨੂੰ ਕੋਈ ਨਹੀਂ ਭੰਨਦਾ, ਲਿਆ ਤੇਰੇ ਸੋਨੇ ਦੀ ਕੁੱਜੀ ਭੰਨਦੀ ਸਿਰ ਕੋਲੇ। ਕਹਿੰਦੇ ਮਨੁੱਖ, ਜਿਸ ਦੇਹ ਦਾ ਤੂੰ ਹੰਕਾਰ ਕਰਦਾ ਨਾ, ਇਹ ਦੇਹ ਤਾਂ ਹੀ ਔਨਾਸ ਹੋ ਜਾਣ ਵਾਲੀ ਹੈ। ਜਿਸ ਤਰ੍ਹਾਂ ਕਿਸੇ ਨੇ ਲਾਖ ਦੇ ਟਾਂਕੇ ਨਾਲ ਟੁੱਟੀ ਹੋਈ ਗਾਗਰ ਜੋੜ ਲਈ, ਜੋੜ ਤਾਂ ਲਈ ਪਰ ਅਖੀਰ ਨੂੰ ਉਹ ਗਾਗਰ ਛੇਤੋ ਛੇਤੀ ਟੁੱਟ ਜਾਂਦੀ ਹੈ। ਇਸੇ ਤਰ੍ਹਾਂ ਬੜੀਆਂ ਬੜੀਆਂ ਦਵਾਈਆਂ ਖਵਾ ਕੇ ਦੇਹ ਨੂੰ ਖੜਿਆ ਤਾਂ ਕਰ ਲਿਆ, ਪਰ ਅੰਤ ਨੂੰ ਫੇਰ ਇਹ ਨਾਸ ਹੋ ਜਾਣਾ। ਕਿਸੇ ਨੇ ਲਾਖ ਹੁੰਦਾ ਜਾਣ ਲਿਆ ਕਿ ਇਹ ਦੇਹ 5 ਤੱਤਾਂ ਦੀ ਜੋੜੀ ਹੋਈ ਹੈ, ਤੇ ਕਿਸੇ ਨੇ ਜਾਣ ਲਿਆ ਕਿ ਨਾਮ ਤੇ ਰੂਪ ਇਹ 2 ਅੰਸ਼ਾਂ ਮਾਇਆ ਦੀਆਂ ਹਨ, ਅਸਤੀ ਭਾਂਤੀ ਪ੍ਰਿਆ ਰੂਪ 3 ਅੰਸ਼ਾਂ ਪਰਮੇਸ਼ਰ ਦੀਆਂ ਹਨ। ਇਹਨਾਂ ਪੰਜਾਂ ਅੰਸ਼ਾਂ ਕਰਕੇ ਦੇਹ ਜੋੜੀ ਹੋਈ ਹੈ। ਨਾਮ ਤੇ ਰੂਪ ਅਸਤੀ ਭਾਂਤੀ ਪ੍ਰਿਯ, ਇਹਨਾਂ ਪੰਜਾਂ ਤੋਂ ਇਹ ਦੇਹ ਜੋੜੀ ਹੋਈ ਹੈ, ਪਰ ਇਹ ਦੇਹ ਰੂਪੀ ਗਾਗਰ ਕਹਿੰਦੇ ਅੰਤ ਨੂੰ ਟੁੱਟ ਜਾਣੀ ਹੈ। ਇਤਨਕ ਲੱਗੇ ਠਣਕਾ, ਬਸ ਮਾੜੇ ਜੇ ਠਣਕੇ ਜੀ ਟੁੱਟ ਜਾਣੀ ਹੈ। ਕਹਿ ਕਬੀਰ ਇੱਕ ਨੀਵ ਉਸਾਰੀ, ਖਿਨ ਮਹਿ ਬਿਨਸ ਜਾਏ ਅਹੰਕਾਰੀ। ਕਬੀਰ ਜੀ ਕਹਿੰਦੇ ਹੰਕਾਰੀ ਪੁਰਸ਼ਾ, ਇਹ ਜਿਹੜੀ ਤੂੰ ਦੇਹ ਰੂਪ ਨੀਹ ਪਦਾਰਥਾਂ ਦਾ ਚਿੱਕੜ ਗਾਰਾ ਲਾ ਕੇ ਉਸਾਰੀ ਹੈ ਨਾ, ਸੋ ਇਹ ਤਾਂ ਇੱਕ ਦਿਨ ਕਹਿੰਦੇ ਨਾਸ ਹੋ ਜਾਣ ਵਾਲੀ ਹੈ। ਕਹਿੰਦੇ ਜੀ ਫਿਰ ਤਰਦਾ ਕੌਣ ਆ, ਕਿਰਪਾ ਕਰਕੇ ਦੱਸੋ। ਕਬੀਰ ਜੀ ਕਹਿੰਦੇ ਬ੍ਰਹਮ ਰੂਪ ਕੋਟ ਦੇ ਉਸਾਰਨ ਲਈ ਜਿਨ੍ਹਾਂ ਨੇ ਸ਼ਰਧਾ ਰੂਪ ਨੀਂਹ ਰੱਖ ਕੇ ਭਗਤੀ ਰੂਪੀ ਕੰਧ ਪ੍ਰੇਮ ਰੂਪੀ ਚੂਨਾ ਲਾ ਕੇ ਉਸਾਰਨਾ ਕੀਤੀ ਹੈ, ਉਹਨਾਂ ਦੇ ਅੰਤਹਕਰਨ ਵਿੱਚੋਂ ਹੰਕਾਰ ਆਦਿਕ ਵਿਕਾਰ ਇੱਕ ਖਿਨ ਵਿੱਚ ਹੀ ਦੂਰ ਹੋ ਜਾਂਦੇ ਨੇ। ਗੌੜੀ ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਅਜਿਹੇ ਰਾਮ ਨੂੰ ਜੀ ਚਿੱਤ ਵਿੱਚ ਇਸ ਪ੍ਰਕਾਰ ਜਪਣਾ ਕਰੋ ਜਿਵੇਂ ਧਰੂ ਜੀ ਨੇ, ਭਗਤ ਜੀ ਨੇ ਅਤੇ ਪ੍ਰਹਿਲਾਦ ਭਗਤ ਜੀ ਨੇ ਜਗਤ ਤੋਂ ਉਪਰਾਮ ਹੋ ਕੇ ਪੂਰਨ ਵਿਸ਼ਵਾਸ ਰੱਖ ਕੇ ਜਪਿਆ ਸੀ। ਐਸੇ ਐਸੇ ਪਦ ਦੋ ਹਨ ਅਤੇ ਦੋ ਹੀ ਭਗਤਾਂ ਦੇ ਨਾਂ ਨੇ, ਇਸ ਲਈ ਇੰਜ ਭਾਵ ਹੈ ਕਿ ਜੀ ਵਿਖੇ ਰਾਮ ਨੂੰ ਇਉਂ ਜਪੋ ਜਿਵੇਂ ਧਰੂ ਭਗਤ ਜੀ ਨੇ ਹਰੀ ਨੂੰ ਜਪਿਆ, ਜੀ ਵਿਖੇ ਰਾਮ ਨੂੰ ਇਉਂ ਜਪੋ ਜਿਵੇਂ ਪ੍ਰਹਿਲਾਦ ਭਗਤ ਜੀ ਨੇ ਜਪਿਆ। ਪ੍ਰਾਰਥਨਾ ਕਰੋ ਪਰਮਾਤਮਾ ਅੱਗੇ। ਰਾਮ ਉਦੋਂ ਤਾਂ ਰਾਮ ਜੀ ਕਿੱਥੇ ਸੀਗੇ? ਕਹਿੰਦੇ ਨਹੀਂ, ਉਹ ਰਾਮ ਜੋ ਰਮਿਆ ਹੋਇਆ ਪਰਮੇਸ਼ਰ ਉਹਦੀ ਗੱਲ ਕਰਦੇ ਹਾਂ। ਜਿਸ ਰਾਮ ਦਾ ਨਾਮ ਜੋ ਨਿਰਗੁਣ ਰਾਮ ਹੈ, ਵਿਆਪਕ ਰਾਮ ਹੈ, ਰਮਿਆ ਹੋਇਆ ਰਾਮ ਹੈ, ਰਮੰਤੀ ਰਾਮ ਹੈ, ਸਰਬ ਵਿਆਪਕ ਪਰਿਪੂਰਨ ਪਰਮਾਤਮਾ ਹੈ, ਤਾਂ ਜਿਵੇਂ ਦ੍ਰੋਪਦੀ ਦੀ ਲੱਜਾ ਜਦੋਂ ਲਾਉਣ ਲੱਗੇ ਸਾੜੀ ਉਤਾਰ ਦੇ, ਕਈ ਨਾਂ ਲਏ, ਮੇਰ ਰੱਖਿਆ ਕਰੋ, ਮੇਰ ਰੱਖਿਆ ਕਰੋ, ਇਹ ਮਰਾਰੀ ਮੇਰ ਰੱਖਿਆ ਕਰੋ, ਵਾਸੁਦੇਵ ਮੇਰੀ ਰੱਖਿਆ ਕਰੋ, ਕਰਦੇ ਰਹੇ। ਜਦੋਂ ਦੇਖਿਆ ਤਾਂ ਕੰਮ ਖਰਾਬ ਹੋਣ ਲੱਗਿਆ। ਫਿਰ ਇੱਕਦਮ ਮਨ ਚੋਂ ਅਰਦਾਸ ਨਿਕਲੀ, ਹੇ ਸਰਬ ਵਿਆਪਕ ਮੇਰੀ ਰੱਖਿਆ ਕਰੋ। ਉਹ ਜਦੋਂ ਸਰਬ ਵਿਆਪਕ ਨੂੰ ਧਿਆਇਆ ਤਾਂ ਰੱਖਿਆ ਹੋਈ। ਇਸ ਕਰਕੇ ਆਪਾਂ ਥੋੜੇ ਜਿਹੇ ਭੁਲੇਖੇ ਚ ਨਾ ਪਈਏ। ਸਰਬ ਵਿਆਪਕ ਜੋ ਰਾਮ ਹੈ, ਸਰਬ ਵਿਆਪਕ ਜੋ ਵਾਹਿਗੁਰੂ ਹੈ, ਸਰਬ ਵਿਆਪਕ ਹੈ ਪਰਮਾਤਮਾ, ਸਰਬ ਵਿਆਪਕ ਪਰਮਾਤਮਾ ਦਾ ਨਾਮ ਲੈਣਾ, ਰਾਮ ਜਪੋ ਜੀ ਐਸੇ ਐਸੇ, ਜਿਵੇਂ ਉਹਨਾਂ ਨੇ ਜਪਿਆ ਸੀ, ਉਹਨਾਂ ਨੂੰ ਪ੍ਰਾਪਤੀ ਹੋਈ ਸੀ। ਦੀਨ ਦਿਆਲ ਭਰੋਸੇ ਤੇਰੇ, ਸਭ ਪਰਿਵਾਰ ਚੜਾਇਆ ਬੇੜੇ ਰਹਾਓ। ਤੇ ਇਸ ਪ੍ਰਕਾਰ ਪ੍ਰਾਰਥਨਾ ਕਰਨੀ ਹੀ, ਦੀਨ ਦਿਆਲ ਪਰਮਾਤਮਾ ਤੇਰੇ ਭਰੋਸੇ ਕਰਕੇ ਹੀ ਅਸਾਂ ਨੇ ਸਾਰੇ ਇੰਦਰੀਆਂ ਆਦਿਕ ਪਰਿਵਾਰ ਨਾਮ ਰੂਪ ਜਿਹੜਾ ਹੈ ਨਾ, ਬੇੜੇ ਹੁੰਦਾ ਜਹਾਜ਼ ਉੱਤੇ ਚੜਾਇਆ, ਇੱਥੇ ਫੇਰ ਉਹੀ ਅੱਖਰ ਆਇਆ ਜਹਾਜ਼, ਸਭ ਪਰਿਵਾਰ ਚੜਾਇਆ ਬੇੜੇ। ਬੇੜੇ ਦਾ ਭਾਵ ਇੱਥੇ ਜਹਾਜ਼ ਆ, ਜੇ ਜਹਾਜ਼ ਲਿਖਿਆ ਫਿਰ ਬੇੜਾ, ਜਹਾਜ਼ ਜਿਹੜਾ ਨਾਮ ਦਾ ਸੰਸਾਰ ਸਮੁੰਦਰ ਹੈ। ਜਾਂ ਤਿਸ ਪਾਵੈ ਤਾਂ ਹੁਕਮ ਮਨਾਵੈ, ਇਸ ਬੇੜੇ ਕੋ ਪਾਰ ਲੰਘਾਵੈ। ਜਾਂ ਤਿਸ ਨਿਰੰਕਾਰ ਨੂੰ ਇਹ ਜੀ ਭਾ ਜਾਵੇ ਨਾ, ਤਾਂ ਉਹ ਆਪਣਾ ਹੁਕਮ ਮਨਾਉਂਦਾ, ਤਾਂ ਫਿਰ ਇਸ ਮਨੁੱਖਾ ਦੇ ਰੂਪ ਬੇੜੇ ਨੂੰ ਸੰਸਾਰ ਸਾਗਰ ਤੋਂ ਪਾਰ ਲੰਘਾ ਦਿੰਦਾ। ਗੁਰਪ੍ਰਸਾਦ ਐਸੀ ਬੁੱਧ ਸਮਾਨੀ, ਚੂਕ ਗਈ ਫਿਰ ਆਵਨ ਜਾਨੀ। ਸਤਿਗੁਰਾਂ ਦੀ ਕਿਰਪਾ ਕਰਕੇ ਜਿਨ੍ਹਾਂ ਦੇ ਹਿਰਦੇ ਅੰਦਰ ਇਸ ਪ੍ਰਕਾਰ ਦੀ ਬੁੱਧੀ ਆ ਕੇ ਸਮਾਈ ਹੈ ਨਾ, ਉਹਨਾਂ ਦੀ ਆਵਨ ਜਾਨੀ ਹੁੰਦਾ ਜੰਮਣ ਮਨ ਦੀ ਕਹਾਣੀ, ਚੂਕ ਗਈ, ਮੁੱਕ ਗਈ, ਖਤਮ ਹੋ ਗਈ ਉਹ। ਕਹੋ ਕਬੀਰ ਭਾਜ ਸਾਰਿੰਗ ਪਾਨੀ, ਉਰਵਾਰ ਪਾਰ ਸਭ ਏਕੋ ਦਾਨੀ। ਕਬੀਰ ਜੀ ਕਹਿੰਦੇ, ਹੇ ਜੀਵ ਤੂੰ ਸਾਰਿੰਗ ਪਾਨੀ ਨਾਮ ਪਰਮਾਤਮਾ ਦਾ, ਪਰਮਾਤਮਾ ਨੂੰ ਇਸ ਪ੍ਰਕਾਰ ਭਜਨਾ ਕਰ ਜਿਵੇਂ ਸਾਰਿੰਗ ਹੁੰਦਾ ਪਪੀਹਾ, ਪਾਨੀ ਹੁੰਦਾ ਸਵੰਤੀ ਬੂੰਦ ਨੂੰ ਭਜਦਾ, ਉਰਵਾਰ ਹੁੰਦਾ ਉਰਲਾ ਪਾਸਾ ਇਹ ਲੋਕ, ਪਾਰ ਹੁੰਦਾ ਪਰਲੋਕ, ਤੇ ਸਭ ਜਗ੍ਹਾ ਪਰ ਇੱਕ ਕਹਿੰਦੇ ਦਾਨੀ ਨੂੰ ਪਰਮਾਤਮਾ ਜਾਣਨਾ ਕਰ। ਕਹਿੰਦੇ ਲੋਕ ਪਰਲੋਕ ਦੇ ਸਾਰਿਆਂ ਜੀਵਾਂ ਨੂੰ ਇੱਕ ਪਰਮਾਤਮਾ ਹੀ ਦਾਨ ਦੇਣ ਵਾਲਾ ਜਾਣਨਾ ਕਰ। ਗੌੜੀ ਨਾਵੀ ਜੋਨ ਛਾੜ ਜਾਓ ਜਗ ਮਹਿ ਆਇਓ, ਲਾਗਤ ਪਵਨ ਖਸਮ ਬਿਸਰਾਇਓ। ਗੌੜੀ ਨਾਵੀ, ਨੌਵੀਂ ਜਾਤੀ ਗੌੜੀ ਦੀ ਹੈ, ਇਸ ਕਰਕੇ ਗੌੜੀ ਨਾਵਾਂ ਨਹੀਂ ਕਹਿਣਾ, ਗੌੜੀ ਨਾਵੀ। ਸੋ ਇਸ ਪ੍ਰਕਾਰ ਪਿੱਛੇ ਪੌੜੀ ਆਇਆ ਸੀ, ਇੱਥੇ ਪੌੜੀ ਪੰਜਵਾਂ, ਉਹ ਪੰਜਵੇਂ ਪਾਤਸ਼ਾਹ ਦੀ ਪੌੜੀ ਕਰਕੇ ਉੱਥੇ ਪੌੜੀ ਪੰਜਵੀਂ ਨਹੀਂ ਕਹਿਣਾ। ਕਹਿੰਦੇ ਇਹ ਜੀਵ ਮਾਂ ਦੀ ਜੋ ਗਰਭ ਜੋਨੀ ਨੂੰ ਛੱਡ ਕੇ ਜਦੋਂ ਤੂੰ ਸੰਸਾਰ ਚ ਆਇਆ ਸੀ, ਸੋ ਉਦੋਂ ਮਾਇਆ ਦੀ ਵਾਸ਼ਨਾ ਰੂਪੀ ਹਵਾ ਲੱਗਦਿਆਂ ਨਾਲ ਹੀ ਲੱਗਦੇ ਸਾਰ ਹੀ ਖਸਮ ਨੂੰ ਭੁਲਾ ਤਾ, ਬਸ ਜਿਉਂ ਹੀ ਜਨਮ ਲੈਂਦਾ ਸੋ ਬਾਹਰ ਆਉਂਦਿਆਂ ਹੀ ਵਿੱਚੋਂ ਗਰਭ ਹੈ ਨਿਕਲ ਆਇਆ ਖਸਮ ਵਿਸਾਰ ਦੁਨੀ ਚਿਤ ਲਾਇਆ। ਜੀਰਾ ਹਰ ਕੇ ਗੁਣਾ ਗਾਓ ਰਹਾਓ। ਕਹਿੰਦੇ ਜੀਵ ਹੁਣ ਵੀ ਤੂੰ ਨਿਰੰਕਾਰ ਦੇ ਗੁਣਾਂ ਨੂੰ ਗਾਉਣਾ ਕਰ, ਵਾਹਿਗੁਰੂ ਵਾਹਿਗੁਰੂ ਕਰਿਆ ਕਰ, ਪੁੱਠੇ ਕੰਮਾਂ ਨੂੰ ਛੱਡ ਦੇ, ਨਿੰਦਾ ਚੁਗਲੀ ਉਹਦਾ ਕੰਮ ਮੈਂ ਵਿਗਾੜ ਦਿਆਂਗਾ, ਫਲਾਨੇ ਦਾ ਮੈਂ ਕਰ ਦਿਆਂਗਾ, ਕਰ ਲੈ ਫਿਰ ਦੇਖ ਕਰਕੇ ਦੇਖ ਲੈ, ਜੇ ਤੈਥੋਂ ਹੁੰਦਾ ਤਾਂ ਕਰਕੇ ਦਿਖਾ, ਜੇ ਵਾਹਿਗੁਰੂ ਨਾ ਕਰੇ ਫਿਰ ਨਹੀਂ ਹੁੰਦਾ, ਇਸ ਕਰਕੇ ਤੂੰ ਛੱਡ ਦੇ ਜ਼ੋਰ ਲਾਉਣੇ, ਰੱਬ ਦਾ ਨਾਂ ਜਪਿਆ ਕਰ, ਵਿਸ਼ਰਾਮ ਦੇ ਕੇ ਕਹਿੰਦੇ ਨੇ। ਗਰਭ ਜੋਨ ਮਹਿ ਉਰਧ ਤਪ ਕਰਤਾ ਤਾਉ ਜਠਰ ਅਗਨ ਮਹਿ ਰਹਿਤਾ। ਸੋ ਮਾਤਾ ਦੀ ਗਰਭਜੋਨੀ ਵਿੱਚ ਤੂੰ ਕਹਿੰਦੇ ਉਰਧ ਉਲਟਾ ਲਟਕਿਆ ਹੋਇਆ ਸੀ, ਤਪ ਕਰ ਰਿਹਾ ਸੀ, ਤਾਂ ਹੀ ਤੂੰ ਮਾਤਾ ਦੀ ਜਠਰ ਅਗਨ ਪੇਟ ਦੀ ਅੱਗ ਵਿੱਚ ਸੜਨ ਤੋਂ ਬਚਿਆ ਰਹਿੰਦਾ ਸੀ, ਕਿਉਂਕਿ ਉੱਥੇ ਬੰਦਗੀ ਕਰਦਾ ਸੀ, ਸਿਮਰਨ ਹਰ ਵਕਤ ਜੁੜਿਆ ਰਹਿੰਦਾ, ਸੌ ਜਨਮ ਦਾ ਗਿਆਨ ਸੀ ਉੱਥੇ, ਬੰਦਗੀ ਕਰਦਾ ਸੀ। ਕਹਿੰਦਾ ਇਹ ਵਾਹਿਗੁਰੂ ਇਹ ਕਾਲ ਕੋਠੜੀ ਚੋਂ ਕੱਢ ਲਾ, ਮੈਂ ਤੇਰਾ ਸਵਾਸ ਸਵਾਸ ਸਿਮਰਨ ਕਰੂੰਗਾ। ਸੋ ਜਦੋਂ ਹੀ ਜਨਮ ਲੈ ਲਿਆ ਬਸ ਗਿਆ, ਉਸੇ ਵਕਤ ਹੀ ਸਭ ਕੁਝ ਛੱਡ ਕੇ ਮਾਇਆ ਵੱਲ ਹੋ ਲਿਆ। ਤਾਂ ਮਹਾਰਾਜ ਕਹਿੰਦੇ ਗੁਰਮੁਖਾਂ ਕਰਾਂ ਉੱਪਰ ਹਰ ਚੇਤਿਆ, ਜਿਹੜੇ ਗੁਰਮੁਖ ਨੇ ਉਹਨਾਂ ਨੇ ਕੌਲ ਕਰਾਰ ਕੀਤੇ ਹੋਏ ਅਨੁਸਾਰ ਵਾਹਿਗੁਰੂ ਨੂੰ ਯਾਦ ਕੀਤਾ, ਤੇ ਮਨਮੁਖ ਜਿਹੜਾ ਸੀ ਉਹ ਭੁੱਲ ਗਿਆ ਪਰਮਾਤਮਾ ਨੂੰ। ਲੱਖ ਚੌਰਾਸੀ ਜੋਨ ਭ੍ਰਮ ਆਇਓ ਅਬ ਕੇ ਛੁੱਟ ਕੇ ਠੌਰ ਨਾ ਠਾਇਓ। ਕਹਿੰਦੇ ਭਾਈ ਤੂੰ 84 ਲੱਖ ਜੋਨਾਂ ਚ ਭਰਮਦਾ ਭਰਮਦਾ ਮਨੁੱਖਾ ਦੇਹ ਵਿੱਚ ਆਇਆ, ਅਬ ਕੇ ਹੁੰਦਾ ਹੁਣ ਦੇ ਸਮੇਂ ਤੋਂ ਛੁੱਟਣ ਕਰਕੇ, ਮਨੁੱਖਾ ਜਿਹੜੀ ਹੈ ਨਾ ਦੇਹ, ਇਹਨੂੰ ਨਿਸਫਲ ਗਾਉਣ ਕਰਕੇ ਠਹਿਰਨ ਨੂੰ ਕੋਈ ਤੈਨੂੰ ਜਗ੍ਹਾ ਨਹੀਂ ਮਿਲਣੀ, ਪ੍ਰਾਪਤੀ ਨਹੀਂ ਹੋਣੀ ਕਿਸੇ ਜਗ੍ਹਾ ਦੀ, ਹੋਰ ਫਿਰ ਤੈਨੂੰ ਜਨਮ ਨਹੀਂ ਮਿਲਣਾ, ਮਨੁੱਖਾ ਜੂਨਾਂ ਚ ਪੈ ਜਾਏਗਾ, ਕੀ ਫਾਇਦਾ, ਤਰਸ ਕਰ ਆਪਣੇ ਉੱਤੇ, ਦਇਆ ਕਰ। ਕਹੋ ਕਬੀਰ ਭਜ ਸਾਰਿੰਗ ਪਾਣੀ ਆਵਤ ਦੀਸੈ ਜਾਤ ਨਾ ਜਾਨੀ। ਕਬੀਰ ਜੀ ਕਹਿੰਦੇ ਭਾਈ ਜਿਹੜਾ ਹੈ ਨਾ ਪਾਨੀ ਹੁੰਦਾ ਹੱਥਾਂ ਵਿੱਚ, ਸਾਰਿੰਗ ਨਾਮਾ ਧਨਖ ਜੀ ਨੇ ਫੜਿਆ ਹੋਇਆ, ਉਹ ਪਰਮਾਤਮਾ ਦਾ ਨਾਮ ਰੱਖਿਆ ਸਾਰਿੰਗ ਪਾਨੀ, ਉਹਦਾ ਭਜਨ ਕਰਿਆ ਕਰ। ਜੋ ਪਰਮਾਤਮਾ ਨਾਮ ਦਾ ਦਿਸਦਾ ਨਾ ਹੀ ਜਾਂਦਾ ਹੋਇਆ, ਜਾਨੀ ਤੋਂ ਭਾਵ ਜਾਣਿਆ ਜਾਂਦਾ, ਆਵਤ ਕਿਹਨਾਂ ਨਾ ਪੇਖਿਆ, ਕਵਨਾ ਜਾਣਾ ਰੀ ਬਾਈ, ਕੌਣ ਕਹਿ ਕਿਣ ਬੂਝੀ ਯਾਰ ਮਈਆ ਆਕੁਲ ਰੀ ਬਾਈ। ਸੋ ਇਹ ਜੀਵ ਆਉਂਦਾ ਤਾਂ ਦਿਸਦਾ ਪਰ ਜਾਂਦਾ ਨਹੀਂ ਜਾਣਿਆ ਜਾਂਦਾ, ਜੋ ਕਿੱਧਰ ਚਲਿਆ ਗਿਆ ਇਹ ਜੀਵ,